ਓਹਨੂੰ ਧਿਆਨ ਨਾਲ ਵੇਖ ਕੇ ਬੋਲੀ,
ਇਹ ਵੀ ਓਹਦੇ ਨਾਲ ਸੀ।
ਪਰ ਉਹ ਮੁਕਰ ਗਿਆ ਅਤੇ ਕਿਹਾ,
ਹੇ ਤ੍ਰੀਮਤ, ਮੈਂ ਓਹਨੂੰ ਜਾਣਦਾ ਹੀ ਨਹੀਂ।
ਜਰਾ ਕੁ ਪਿੱਛੋਂ ਕਿਸੇ ਹੋਰ ਨੇ ਓਹਨੂੰ ਵੇਖ ਕੇ ਕਿਹਾ,
ਤੂੰ ਵੀ ਉਹਨਾਂ ਹੀ ਵਿੱਚੋਂ ਹੈ।
ਪਰ ਪਤਰਸ ਨੇ ਆਖਿਆ,
ਸ਼ਖਸਾ, ਮੈਂ ਨਹੀਂ ਹਾਂ।
ਇੱਕ ਘੜੀ ਕੁ ਮਗਰੋਂ ਕਿਸੇ ਹੋਰ ਨੇ ਪੱਕ ਕਰਕੇ ਕਿਹਾ,
ਸੱਚੀ ਮੁੱਚੀ ਇਹ ਉਸਦੇ ਨਾਲ ਸੀ, ਕਿਉਂ ਜੋ ਇਹ ਗਲੀਲੀ ਹੈ।
ਪਰ ਪਤਰਸ ਨੇ ਆਖਿਆ,
ਸ਼ਖਸਾ, ਮੈਨੂੰ ਪਤਾ ਨਹੀਂ ਭਾਈ ਤੂੰ ਕੀ ਆਖਦਾ ਹੈ।
ਅਤੇ ਅਜੇ ਉਹ ਬੋਲਦਾ ਹੀ ਸੀ ਕਿ ਚੱਟ ਕੁੱਕੜ ਨੇ ਬਾਂਗ ਦਿੱਤੀ। ਤਾਂ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਚੇਤੇ ਆਈ ਜੋ ਉਸਨੇ ਓਹਨੂੰ ਕਹੀ ਸੀ,
ਅੱਜ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ 3 ਵਾਰੀ ਤੂੰ ਮੇਰਾ ਇਨਕਾਰ ਕਰੇਗਾ।
ਔਰ ਉਹ ਬਾਹਰ ਗਿਆ ਅਤੇ ਭੁੱਬਾ ਮਾਰ ਕੇ ਰੋਇਆ। ਜਿਨ੍ਹਾਂ ਮਨੁੱਖਾਂ ਨੇ ਯੇਸ਼ੂ ਨੂੰ ਫੜਿਆ ਹੋਇਆ ਸੀ ਸੋ ਓਹਨੂੰ ਠੱਠਾ ਕਰਨ ਅਤੇ ਮਾਰਨ ਲੱਗੇ, ਅਤੇ ਉਹਨਾਂ ਉਸਦੀਆਂ ਅੱਖੀਆਂ ਬੰਨੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ,
ਜੋ ਅਗਮ ਵਾਕ ਨਾਲ ਦੱਸ ਭਾਈ ਤੈਨੂੰ ਕਿੰਨੇ ਮਾਰਿਆ।
ਔਰ ਉਹਨਾਂ ਨੇ ਕੁਫਰ ਬਕਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਉਸਦੇ ਵਿਰੁੱਧ ਆਖੀਆਂ। ਜਾਂ ਦਿਨ ਚੜਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਪ੍ਰਧਾਨ ਜਾਜਕ ਔਰ ਗ੍ਰੰਥੀ ਇਕੱਠੇ ਹੋ ਕੇ ਓਹਨੂੰ ਆਪਣੀ ਮਹਾਸਭਾ ਵਿੱਚ ਲੈ ਗਏ ਅਤੇ ਬੋਲੇ,
ਜੇ ਤੂੰ ਮਸੀਹ ਹੈ ਤਾਂ ਸਾਨੂੰ ਦੱਸ।
ਤਦ ਉਸਨੇ ਉਹਨਾਂ ਨੂੰ ਕਿਹਾ,
ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪ੍ਰਤੀਤ ਕਦੇ ਨਾ ਕਰੋਗੇ, ਅੱਜ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦਿਓਗੇ। ਪਰ ਇਦੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ਵਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।
ਤਦ ਉਹਨਾਂ ਸਭਨਾਂ ਆਖਿਆ,
ਭਲਾ ਫਿਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ।
ਉਸਨੇ ਉਹਨਾਂ ਨੂੰ ਆਖਿਆ,
ਸਤ ਬਚਨ, ਮੈਂ ਉਹ ਹਾਂ।
ਤਦ ਉਹਨਾਂ ਨੇ ਕਿਹਾ,
ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ, ਕਿਉਂ ਜੋ ਅਸਾਂ ਆਪ ਉਸਦੇ ਮੂੰਹੋਂ ਸੁਣਿਆ।
ਲੋਕਾਂ ਦੀ ਅੰਜੀਲ ਅਧਿਆਇ 23। ਉਹਨਾਂ ਦੀ ਸਾਰੀ ਸਭਾ ਉੱਠ ਕੇ ਉਹਨੂੰ ਪਿਲਾਤੂਸ ਦੇ ਕੋਲ ਲੈ ਗਈ ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ,
ਭਈ ਅਸਾਂ ਇਹਨੂੰ ਸਾਡੀ ਕੌਮ ਨੂੰ ਪਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨਾ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।
ਪਿਲਾਤੂਸ ਨੇ ਉਸ ਤੋਂ ਪੁੱਛਿਆ,
ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ?
ਉਸਨੇ ਉਹਨੂੰ ਉੱਤਰ ਦਿੱਤਾ,
ਤੂੰ ਸੱਤ ਆਖਿਆ ਹੈ।
ਪਿਲਾਤੂਸ ਨੇ ਪ੍ਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ,
ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।
ਪਰ ਉਹ ਹੋਰ ਵੀ ਜ਼ੋਰ ਲਾ ਕੇ ਬੋਲੇ,
ਉਹ ਗਲੀਲ ਤੋਂ ਲੈ ਕੇ ਇੱਥੋਂ ਤੋੜੀ ਸਾਰੇ ਯਹੂਦੀਆ ਵਿੱਚ ਸਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ।
ਪਿਲਾਤੂਸ ਨੇ ਇਹ ਸੁਣ ਕੇ ਪੁੱਛਿਆ,
ਭਾਈ ਇਹ ਮਨੁੱਖ ਗਲੀਲੀ ਹੈ?
ਅਤੇ ਜਾਂ ਉਸਨੇ ਮਾਲੂਮ ਕੀਤਾ ਜੋ ਉਹ ਹੈਰੋਦੇਸ ਦੇ ਇਲਾਕੇ ਦਾ ਹੈ, ਤਾਂ ਉਸਨੂੰ ਹੈਰੋਦੇਸ ਦੇ ਕੋਲ ਜਿਹੜਾ ਆਪ ਉਨੀ ਦਿਨੀ ਯਰੂਸ਼ਲਮ ਵਿੱਚ ਸੀ ਘੱਲਿਆ। ਹੈਰੋਦੇਸ ਯੇਸੂ ਨੂੰ ਵੇਖ ਕੇ ਵੱਡਾ ਆਨੰਦ ਹੋਇਆ, ਕਿਉਂ ਜੋ ਉਹ ਚਿਰੋਕਣਾ ਉਸਨੂੰ ਵੇਖਣਾ ਚਾਹੁੰਦਾ ਸੀ। ਇਸ ਕਰਕੇ ਜੋ ਉਹਨ ਉਸਦੀ ਖਬਰ ਸੁਣੀ ਸੀ ਅਤੇ ਉਹਨੂੰ ਆਸ ਸੀ ਜੋ ਉਸਦੇ ਹੱਥੋਂ ਕੋਈ ਨਿਸ਼ਾਨ ਵੇਖੇ, ਉਹਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛੀਆਂ, ਪਰ ਉਹਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ। ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ, ਤਾਂ ਹੈਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹਨੂੰ ਬੇਪਤ ਕੀਤਾ ਅਤੇ ਠੱਠਾ ਮਾਰਿਆ। ਹਰ ਭੜਕੀਲੀ ਪੁਸ਼ਾਕ ਪਹਿਨਾ ਕੇ ਉਹਨੂੰ ਪਿਲਾਤੂਸ ਦੇ ਕੋਲ ਮੋੜ ਭੇਜਿਆ। ਹਰ ਉਸੇ ਦਿਨ ਹੈਰੋਦੇਸ ਔਰ ਪਿਲਾਤੂਸ ਆਪੋ ਵਿੱਚ ਮਿੱਤਰ ਬਣ ਗਏ, ਕਿਉਂ ਜੋ ਪਹਿਲਾਂ ਉਹਨਾਂ ਵਿੱਚ ਵੈਰ ਸੀ। ਤਾਂ ਪਿਲਾਤੂਸ ਨੇ ਪ੍ਰਧਾਨ ਜਾਜਕਾਂ ਅਤੇ ਸਰਦਾਰਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ ਉਹਨਾਂ ਨੂੰ ਆਖਿਆ,
ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ, ਔਰ ਦੇਖੋ ਮੈਂ ਤੁਹਾਡੇ ਸਾਹਮਣੇ ਪੁੱਛਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸੀਂ ਉਸ ਉੱਤੇ ਨਾਲਿਸ਼ ਕੀਤੀ ਹੈ, ਮੈਂ ਉਹਨਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ ਅਤੇ ਨਾ ਹੈਰੋਦੇਸ ਨੇ, ਕਿਉਂਕਿ ਉਹਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ, ਔਰ ਵੇਖੋ ਉਹਦੇ ਕੋਲੋਂ ਕਤਲ ਦੇ ਲਾਇਕ ਕੋਈ ਔਗਣ ਨਹੀਂ ਹੋਇਆ। ਇਸ ਲਈ ਮੈਂ ਉਸਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।
ਤਦ ਉਹਨਾਂ ਸਭਨਾਂ ਰਲ ਕੇ ਡੰਡ ਪਾਈ ਅਤੇ ਆਖਿਆ,
ਮਾਰ ਦਿਓ ਇਸ ਨੂੰ ਅਰ ਬਰਬਾਸ ਨੂੰ ਸਾਡੇ ਲਈ ਛੱਡ ਦਿਓ।
ਜੋ ਕਿਸੇ ਫਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ, ਤਾਂ ਪਿਲਾਤੂਸ ਨੇ ਉਹਨਾਂ ਨੂੰ ਫੇਰ ਸਮਝਾਇਆ,
ਕਿਉਂ ਜੋ ਉਹ ਯਸੂ ਨੂੰ ਛਡਾਉਣਾ ਚਾਹੁੰਦਾ ਸੀ।
ਪਰ ਉਹ ਹੋਰ ਵੀ ਸੰਗ ਪਾੜ ਕੇ ਬੋਲੇ,